ਧੰਨ ਗੁਰੂ ਅਰਜਨ ਦੇਵ ਸਾਹਿਬ ਸਿੱਖਾਂ ਨੂੰ ਉਪਦੇਸ਼ ਦੇ ਕੇ ਨਿਵਾਜ ਰਹੇ ਨੇ। ਸਿੱਖਾਂ ਨੇ ਬੇਨਤੀ ਕਰਕੇ ਪੁੱਛਿਆ, ਮਹਾਰਾਜ ਗਰੀਬ ਨਿਵਾਜ ਜੋ ਬ੍ਰਾਹਮਣ ਲੋਕ ਨੇ ਉਹ ਸਾਡੇ ਤੇ ਕਿੰਤੂ ਕਰਦੇ ਨੇ ਕਿ ਤੁਸੀਂ ਜਦੋਂ ਭੋਜਨ ਤਿਆਰ ਕਰਦੇ ਹੋ ਪੰਜ ਪ੍ਰਕਾਰ ਦੀ ਹਿੰਸਾ ਹੁੰਦੀ ਹੈ, ਅੱਗ ਬਲਦੀ ਹੈ ਉਦੋਂ ਜੀਵ ਮਰਦੇ ਹੈ, ਜਦੋਂ ਅੰਨ ਕੱਟਿਆ ਜਾਂਦਾ ਹੈ ਕੁੱਟਿਆ ਜਾਂਦਾ ਪੀਸਿਆ ਜਾਂਦਾ ਉਦੋਂ ਜੀਵ ਮਰਦੇ ਹੈ, ਪਾਣੀ ਜਦੋਂ ਵਰਤਿਆ ਜਾਂਦਾ ਜਲ ਵਰਤਿਆ ਜਾਂਦਾ ਉਦੋਂ ਵੀ ਜੀਵ ਮਰਦੇ ਹੈ। ਇਹ ਪੰਜ ਪ੍ਰਕਾਰ ਦੀ ਹਿੰਸਾ ਦੀ ਨਿਰਵਿਰਤੀ ਲਈ ਅਸੀਂ ਤਾਂ ਪੰਜ ਅਹੂਤੀਆਂ ਪਾਉਂਦੇ ਅੱਗ ਚ ਤੇ ਸਾਡਾ ਭੋਜਨ ਪਾਵਨ ਹੋ ਜਾਂਦਾ, ਤੁਸੀਂ ਤਾਂ ਏਦਾਂ ਦੀ ਕੋਈ ਅਹੂਤੀ ਨਹੀਂ ਪਾਉਂਦੇ ਤੇ ਤੁਹਾਡੇ ਤੇ ਇਹ ਪੰਜ ਤਰ੍ਹਾਂ ਦੀ ਹਿੰਸਾ ਦਾ ਦੋਸ਼ ਲੱਗਦਾ। ਮਹਾਰਾਜ ਉਹਨਾਂ ਬ੍ਰਾਹਮਣਾਂ ਨੂੰ ਅਸੀਂ ਕੀ ਜਵਾਬ ਦੇਈਏ? ਸਤਿਗੁਰੂ ਜੀ ਨੇ ਬਚਨ ਕੀਤਾ, ਭਾਈ ਸਿੱਖੋ ਧਰਮ ਦੀ ਕਿਰਤ ਕਰਕੇ ਜਦੋਂ ਭੋਜਨ ਤਿਆਰ ਕਰਦੇ ਹੋ ਉਹ ਭੋਜਨ ਜਦੋਂ ਗੁਰਸਿੱਖਾਂ ਨੂੰ ਛਕਾਉਂਦੇ ਜੇ ਤੇ ਗੁਰਸਿੱਖ ਵਾਹਿਗੁਰੂ ਕਹਿ ਕੇ ਭੋਜਨ ਆਪਣੇ ਮੁਖ ਚ ਪਾਉਂਦੇ ਹਨ, ਪਿੱਛੇ ਬਚਿਆ ਹੋਇਆ ਭੋਜਨ ਆਪਣੇ ਆਪ ਹੀ ਪਵਿੱਤਰ ਤੇ ਪਾਵਨ ਹੋ ਜਾਂਦਾ ਹੈ, ਤੋ ਸਰਵ ਪ੍ਰਕਾਰ ਦੇ ਪਾਪ ਉਦੋਂ ਨਿਰਵਿਰਤ ਹੋ ਜਾਂਦੇ ਆ ਜਦੋਂ ਵਾਹਿਗੁਰੂ ਕਹਿ ਕੇ ਭੋਜਨ ਮੁਖ ਚ ਗੁਰਸਿੱਖ ਪਾਉਂਦੇ ਨੇ ਤਾਂ ਮੁਖ ਦੇ ਵਿੱਚ ਅਗਨੀ ਦਾ ਦੇਵਤਾ ਉਹ ਪ੍ਰਸੰਨ ਹੋ ਜਾਂਦਾ। ਜਦੋਂ ਵਾਹਿਗੁਰੂ ਪ੍ਰਸੰਨ ਹੋ ਜਾਏਗਾ ਫਿਰ ਸਾਰੇ ਦੇਵਤੇ ਵੀ ਪ੍ਰਸੰਨ ਹੋ ਜਾਣਗੇ, ਤੋ ਪਰਮੇਸ਼ਰ ਦੀ ਪ੍ਰਸੰਨਤਾ ਮਿਲਦੀ। ਇਸ ਕਰਕੇ ਤੁਹਾਨੂੰ ਇਹੋ ਜਿਹੇ ਦੋਸ਼ ਨਹੀਂ ਵਿਆਪਦੇ। ਤੋ ਇਹ ਪਾਵਨ ਅੰਮ੍ਰਿਤ ਬਚਨ ਮਹਾਰਾਜ ਜੀ ਨੇ ਸਿੱਖਾਂ ਪ੍ਰਤੀ ਕਹੇ। ਹੋਰ ਵੀ ਕੁਝ ਗੁਰਸਿੱਖ ਗੁਰੂ ਚਰਨਾਂ ਚ ਆਏ ਹਨ, ਮਹਾਰਾਜ ਜੀ ਦੇ ਚਰਨਾਂ ਚ ਬਾਰੰਬਾਰ ਬੇਨਤੀਆਂ ਕਰਦੇ ਨੇ। ਇੱਕ ਨੇ ਆ ਕੇ ਬੇਨਤੀ ਕੀਤੀ, ਮਹਾਰਾਜ ਮੈਂ ਸੂਰਮਾ ਹਾਂ, ਜੰਗ ਦੇ ਮੈਦਾਨ ਵਿੱਚ ਲੜਨ ਦਾ ਕੀ ਮਹੱਤਵ ਹੈ? ਤਾਂ ਸਤਿਗੁਰ ਆਖਿਆ, ਰਣ ਭੂਮੀ ਚ ਲੜ ਕੇ ਸ਼ਹੀਦੀ ਪ੍ਰਾਪਤ ਕਰਨ ਵਾਲੇ ਦੇ ਦੋਵਾਂ ਹੱਥਾਂ ਵਿੱਚ ਦੋਵਾਂ ਡੋਲਿਆਂ ਵਿੱਚ ਲੋਕ ਪ੍ਰਲੋਕ ਦਾ ਸੁੱਖ ਬੱਧਾ ਹੁੰਦਾ, ਜੇ ਸ਼ਹੀਦੀ ਪ੍ਰਾਪਤ ਕਰ ਜੇ ਬੈਕੁੰਠ ਵਿੱਚ ਨਿਵਾਸ ਹੁੰਦਾ, ਜੇ ਜਿਉਂਦਾ ਰਹੇ ਤਾਂ ਧਰਤੀ ਤੇ ਰਾਜ ਭੋਗਦਾ ਹੈ। ਤੋ ਸੂਰਮੇ ਦਾ ਧਰਮ ਹੈ ਮੂਹਰੇ ਹੋ ਕੇ ਰਣ ਭੂਮੀ ਚ ਲੜੇ, ਸਨਮੁਖ ਹੋ ਕੇ ਆਪਣੇ ਤਨ ਤੇ ਸ਼ਸਤਰ ਦਾ ਵਾਰ ਚੱਲੇ, ਰਣ ਭੂਮੀ ਚ ਕਦੇ ਵੈਰੀ ਨੂੰ ਪਿੱਠ ਨਾ ਵਿਖਾਵੇ। ਤੋ ਸੂਰਮੇ ਦਾ ਧਰਮ ਕੀ ਹੈ ਉਹ ਵੀ ਮਹਾਰਾਜ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਦੱਸਿਆ। ਆਓ ਮਨ ਬਿਰਤੀਆਂ ਇਕਾਗਰ ਕਰਕੇ ਗੁਰੂ ਪਾਤਸ਼ਾਹ ਦੀ ਕਲਿਆਣਕਾਰੀ ਕਥਾ ਸਰਵਣ ਕਰੀਏ। ਗੁਰੂ ਚਰਨਾਂ ਚ ਆਪਣੀਆਂ ਹਾਜ਼ਰੀਆਂ ਲਵਾਉਂਦਿਆਂ ਸਮੂਹ ਮਾਈ ਭਾਈ ਆਪਣੀ ਰਸਨਾ ਨੂੰ ਪਵਿੱਤਰ ਕਰਦਿਆਂ ਆਖੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਚੌਪਾਈ ਸੁਨ ਮੈਂ ਮਾਸਿਕ ਸਿਮਰਨ ਲਾਗੇ।
ਸਤਿਗੁਰੂ ਜੀ ਦੇ ਪਾਸੋਂ ਨਾਮ ਦੀ ਮਹਿਮਾ ਸੁਣ ਕੇ ਗੁਰਸਿੱਖ ਨਾਮ ਦਾ ਸਿਮਰਨ ਕਰਦੇ ਹਨ।
ਸਤਿਗੁਰ ਮਿਲੇ ਭਾਗ ਜਿਨ ਜਾਗੇ,
ਜਿਨ੍ਹਾਂ ਦੇ ਭਾਗ ਜਾਗੇ ਨੇ ਉਹਨਾਂ ਨੂੰ ਸਤਿਗੁਰੂ ਜੀ ਮਿਲੇ ਹਨ। ਗੁਰ ਪੂਰਾ ਭੇਟੋ ਵਡਭਾਗੀ ਮਨਹਿ ਭਇਆ ਪ੍ਰਕਾਸਾ, ਪੂਰਬਿਲ ਵੱਡੇ ਭਾਗ ਭੇਟੇ ਗੁਰਦੇਵਾ, ਕੋਟ ਪਰਾਧ ਮਿਟੇ ਹਰ ਸੇਵਾ। ਜਦੋਂ ਵੱਡੇ ਭਾਗ ਜਾਗਦੇ ਨੇ ਫਿਰ ਜਾ ਕੇ ਸਤਿਗੁਰਾਂ ਦਾ ਮੇਲ ਪ੍ਰਾਪਤ ਹੁੰਦਾ ਹੈ।
ਧੌਣ ਮੁਰਾਰੀ ਰਹਿ ਰਵਤਾਸ,
ਇੱਕ ਗੁਰਸਿੱਖ ਗੁਰੂ ਸ਼ਰਨ ਚ ਆਏ ਨੇ ਜਿਨ੍ਹਾਂ ਦਾ ਨਾਮ ਹੈ ਭਾਈ ਧੌਣ ਮੁਰਾਰੀ ਜੀ, ਇਹ ਰੋਹਤਾਸ ਨਗਰ ਦੇ ਰਹਿਣ ਵਾਲੇ ਹਨ।
ਆਇਓ ਸ਼੍ਰੀ ਅਰਜਨ ਕੇ ਪਾਸ,
ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਸਾਹਿਬ ਜੀ ਦੀ ਮਹਿਮਾ ਸੁਣ ਕੇ ਸਤਿਗੁਰਾਂ ਦੀ ਵਡਿਆਈ ਸੋਭਾ ਸੁਣ ਕੇ ਭਾਈ ਧੌਣ ਮੁਰਾਰੀ ਜੀ ਮਹਾਰਾਜ ਜੀ ਦੇ ਚਰਨਾਂ ਵਿੱਚ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਆਏ ਹਨ।
ਕਰਤੇ ਸਮੋ ਨਮੋ ਟਿਗ ਬੈਸਾ,
ਆ ਕੇ ਗੁਰਦੇਵ ਦੇ ਪਵਿੱਤਰ ਚਰਨਾਂ ਤੇ ਭਾਈ ਧੌਣ ਮੁਰਾਰੀ ਜੀ ਨੇ ਮੱਥਾ ਟੇਕਿਆ, ਸੀਸ ਝੁਕਾ ਕੇ ਨਮਸਕਾਰ ਕਰਕੇ ਸਤਿਗੁਰਾਂ ਦੇ ਚਰਨਾਂ ਚ ਭਾਈ ਸਾਹਿਬ ਬੈਠ ਗਏ।
ਹੱਥ ਜੋੜ ਬੁਝਿਓ ਕੈ ਐਸਾ,
ਹੱਥ ਜੋੜ ਕੇ ਭਾਈ ਧੌਣ ਮੁਰਾਰੀ ਜੀ ਨੇ ਗੁਰੂ ਪਾਤਸ਼ਾਹ ਜੀ ਨੂੰ ਬੇਨਤੀ ਕਰਕੇ ਪੁੱਛਿਆ,
ਆਪ ਜੁਬਾਨੀ ਕੀ ਨੀ ਉਚਾਰਨ?
ਕਹਿਣ ਲੱਗੇ ਮਹਾਰਾਜ, ਆਪ ਜੀ ਨੇ ਜਿਹੜੀ ਅੰਮ੍ਰਿਤਮਈ ਕਲਿਆਣਕਾਰੀ ਤੁਰਕੀ ਬਾਣੀ अपने मुबारक मुखार बिंद तो उचारण कीती है। एह बाणी महापुरख की निज घर वासा होए। महाराज यह बाणी निरंकार दे घरों उतरी है। ए महान पवित्र अमृत तुरकी बाणी है।
पठे सुने हम करें विचारन।
आप जी दी उचारण कीती हुई इस अमृत बाणी नूं असीं पढ़दे हां, सुणदे हां, उरे दी विचार करदे हां।
तौ न दुरमत मन ते हानी।
पर महाराज मेरी अंदर दी एक समस्या है कि गुरबाणी पढ़दियां सुणदियां विचार करदियां भी मेरे अंदर दी जड़ी दुरमत है, खोटी मत है, वो फिर भी नहीं बिन सकी। आखो सतनाम
श्री वाहे।
खालसा जी, सिखां दी भगत माला दी कथा है। साडे अंदर जेड़े सवाल ने उन्हां गुरसिखां अंदर पहला ही उत्पन्न हो गए ने, ते जेड़े जवाब उस वेले गुरदेव ने दिते ने वो अज भी उन्ने ही कारगर ने जिन्ने उस वेले सन। क्योंकि अध्यात्मक जगत दे मंडल दे विच ਇਦਾਂ ਦੇ ਸਵਾਲ ਉਪਜਦੇ ਨੇ ਤੇ ਜਵਾਬ ਇਸੇ ਤਰ੍ਹਾਂ ਦੇ ਹੀ ਹੁੰਦੇ ਹਨ, ਪ੍ਰਾਪਤ ਹੁੰਦੇ ਹਨ। ਤੋ ਉਹਨਾਂ ਮਹਾਂਪੁਰਖਾਂ ਗੁਰਸਿੱਖਾਂ ਨੇ ਸਾਡੇ ਤੇ ਬੜੀ ਕਿਰਪਾ ਕੀਤੀ, ਜਿੰਨਿਆਂ ਦਾ ਪਿੱਛੇ ਤੁਸੀਂ ਜ਼ਿਕਰ ਸੁਣਿਆ ਜਾਂ ਅੱਗੇ ਜਿਹੜੇ ਗੁਰਸਿੱਖਾਂ ਦੀ ਕਥਾ ਆਵੇਗੀ, ਇਹ ਉਹਨਾਂ ਗੁਰਸਿੱਖਾਂ ਦਾ ਸਾਡੇ ਤੇ ਬੜਾ ਵੱਡਾ ਪਰਉਪਕਾਰ ਹੈ ਕਿ ਉਹਨਾਂ ਨੇ ਸਾਡੇ ਅੰਦਰ ਉੱਠਣ ਵਾਲੇ ਸਵਾਲ ਜਿਹੜੇ ਸਨ ਉਸ ਵੇਲੇ ਗੁਰੂ ਸਾਹਿਬ ਦੇ ਚਰਨਾਂ ਚ ਕੀਤੇ। ਕਹਿਣ ਲੱਗੇ ਮਹਾਰਾਜ ਅਸੀਂ ਗੁਰਬਾਣੀ ਪੜ੍ਹਦੇ ਵੀ ਹਾਂ, ਸੁਣਦੇ ਵੀ ਹਾਂ ਤੇ ਵਿਚਾਰਦੇ ਵੀ ਹਾਂ, ਪਰ ਸਾਡੇ ਅੰਦਰ ਦੀ ਜਿਹੜੀ ਦੁਰਮਤ ਹੈ, ਖੋਟੀ ਮਤ ਹੈ, ਉਹ ਨੀ ਮਹਾਰਾਜ ਜੀ ਬਿਨਸਦੇ।
ਤਉ ਨ ਦੁਰਮਤ ਮਨ ਤੇ ਹਾਨੀ।
ਮਹਾਰਾਜ ਜਿਹੜੀ ਦੁਰਮਤ ਹੈ, ਖੋਟੀ ਮਤ ਹੈ, ਉਹ ਫਿਰ ਵੀ ਸਾਡੇ ਅੰਦਰੋਂ ਨਹੀਂ ਗਈ।
ਇਹ ਕਿਆ ਕਾਰਨ ਸਕੀ ਨ ਜਾਨੀ।
ਮਹਾਰਾਜ ਇਹਦਾ ਕੀ ਕਾਰਨ ਹੋ ਸਕਦਾ ਇਹ ਸਾਨੂੰ ਸਮਝ, ਮੈਨੂੰ ਸਮਝ ਨਹੀਂ ਆਉਂਦਾ। ਗੁਰਬਾਣੀ ਪੜ੍ਹਦੇ ਹਾਂ, ਸੁਣਦੇ ਹਾਂ, ਵਿਚਾਰ ਕਰਦੇ ਹਾਂ, ਪਰ ਮਾੜੀ ਮਤ ਫਿਰ ਨਹੀਂ ਜਾਂਦੀ। ਜਿਹੜੀ ਭੈੜੀ ਤੇ ਖੋਟੀ ਮਤ ਹੈ ਉਹ ਮਹਾਰਾਜ ਜੀ ਫਿਰ ਸਾਡੇ ਹਿਰਦੇ ਵਿੱਚ ਉਸੇ ਤਰ੍ਹਾਂ ਹੀ ਰਹਿੰਦੀ ਹੈ।
ਸ੍ਰੀ ਮੁਕਤੇ ਬੋਲੇ ਭਲੀ ਭਾਂਤ।
ਸਤਿਗੁਰੂ ਪੰਜਵੇਂ ਪਾਤਸ਼ਾਹ ਜੀ ਮਹਾਰਾਜ ਜੀ ਭਲੀ ਪ੍ਰਕਾਰ ਨਾਲ ਬੋਲੇ, ਭਾਈ ਸਾਹਿਬ ਮੁਰਾਰੀ ਜੀ ਦੇ ਬਚਨਾਂ ਦਾ ਜਵਾਬ ਦਿੰਦੇ ਹਨ।
ਉਜਲ ਬਸਤਰ ਰੰਗ ਚੜ ਜਾਤ।
ਮਹਾਰਾਜ ਜੀ ਕਹਿੰਦੇ ਭਾਈ ਧੌਣ ਮੁਰਾਰੀ ਜੀ, ਕੱਪੜਾ ਉਜਲ ਹੋਵੇ ਨਾ, ਚਿੱਟਾ ਸਫੇਦ ਕੋਰਾ, ਤੇ ਚਿੱਟੇ ਰੰਗ ਦੇ ਉਜਲੇ ਕੱਪੜੇ ਨੂੰ ਰੰਗ ਛੇਤੀ ਚੜ ਜਾਂਦਾ, ਜਿਹੜਾ ਵੀ ਰੰਗੋ। ਜੇ ਲਾਲ ਰੰਗ ਰੰਗਣਾ ਤਾਂ, ਜੇ ਕਾਲਾ ਤਾਂ, ਜੇ ਪੀਲਾ ਤਾਂ, ਜੇ ਹਰਾ ਤਾਂ, ਜੇ ਮੂੰਗੀਆ ਤਾਂ, ਕਿਸੇ ਵੀ ਰੰਗ ਦੇ ਵਿੱਚ ਉਹਨੂੰ ਅਸੀਂ ਰੰਗ ਸਕਦੇ ਹਾਂ ਜੇ ਕੱਪੜਾ ਉਜਵਲ ਹੋਵੇ, ਚਿੱਟਾ ਹੋਵੇ। ਹਾਂਜੀ,
ਨੈ ਮਲੀਨ ਕੋ ਰੰਗ ਚੜਤੇ।
ਪਰ ਜੇ ਹੋਵੇ ਕੱਪੜਾ ਮੈਲਾ, ਤੇਲੀ ਦੇ ਕੋਲੂ ਦੇ ਉੱਤੇ ਇੱਕ ਕੱਪੜਾ ਹੁੰਦਾ ਜਿਹਦੇ ਨਾਲ ਉਹ ਤੇਲ ਪੂੰਝਦਾ, ਉਹਦੇ ਚ ਬੜੀ ਤੰਦ ਮੈਲ ਪੈ ਜਾਂਦੀ, ਮੈਲਾ ਹੋ ਜਾਂਦਾ ਕੱਪੜਾ। ਤੇ ਜੇ ਕੱਪੜਾ ਮੈਲਾ ਹੋਵੇ ਤੇ ਉਹ ਲਲਾਰੀ ਨੂੰ ਦਿਓ ਵੀ ਇਹਨੂੰ ਰੰਗ ਦੇ, ਤੇ ਉਹਦੇ ਤੇ ਨਹੀਂ ਰੰਗ ਚੜਦਾ, ਕਿਉਂਕਿ ਮੈਲਾ ਹੈ, ਮਲੀਨ ਹੈ, ਮੈਲੇ ਕੱਪੜੇ ਤੇ ਰੰਗ ਕਿਵੇਂ ਚੜੇਗਾ। ਜੇ ਉਹਦੇ ਤੇ ਰੰਗ ਚੜਾਵੇਗਾ ਵੀ ਤੇ ਹੋਰ ਹੀ ਤਰ੍ਹਾਂ ਦਾ ਰੰਗ ਬਣ ਜਾਏਗਾ, ਜੇ ਹਰਾ ਚੜਾਵੇਗਾ ਉਹਦਾ ਹੋਰ ਹੀ ਕੁਝ ਬਣ ਜਾਏਗਾ, ਹਰਾ ਰੰਗ ਹੀ ਨਹੀਂ ਨਜ਼ਰ ਆਉਣਾ। ਜੇ ਲਾਲ ਚੜਾਏਗਾ ਤਾਂ ਉਹਦੇ ਵਿੱਚੋਂ ਮੈਲ ਦਿਸੀ ਜਾਣੀ। ਇਸ ਕਰਕੇ ਜਿਹੜਾ ਕੱਪੜਾ ਮਲੀਨ ਹੁੰਦਾ ਨਾ, ਮੈਲਾ, ਭਾਈ ਧੌਣ ਮੁਰਾਰੀ ਜੀ, ਉਹਦੇ ਤੇ ਨਹੀਂ ਰੰਗ ਚੜਦਾ।
ਜੀ ਪਖਾਰ ਕਰ ਮੈਲ ਕੱਢਤੇ।
ਪਰ ਹਾਂ, ਜੇ ਉਸ ਮੈਲੇ ਕੱਪੜੇ ਨੂੰ ਗਰਮ ਪਾਣੀ ਚ ਪਾ ਕੇ ਚੰਗੀ ਤਰ੍ਹਾਂ ਧੋ ਕੇ ਉਹਨੂੰ ਉਜਲ ਕੀਤਾ ਜਾਏ, ਉਹ ਕੱਪੜੇ ਦੀ ਮੈਲ ਕੱਢ ਦਿੱਤੀ ਜਾਵੇ।
ਪੁਨ ਤਿਸ ਕੋ ਰੰਗ ਚੜੇ ਸੁਨੀ ਕੋ।
ਫਿਰ ਉਹਦੇ ਤੇ ਜਦੋਂ ਰੰਗ ਚੜੀਏ ਤੇ ਫਿਰ ਬੜਾ ਵਧੀਆ ਰੰਗ ਚੜ ਜਾਂਦਾ, ਕੱਪੜਾ ਉਹੀ ਹੁੰਦਾ। ਜੇ ਤਾਂ ਹੋਵੇ ਉਜਲਾ ਤੇ ਝੱਟ ਹੀ ਚੜ ਜਾਂਦਾ, ਪਰ ਜੇ ਮੈਲਾ ਹੋਵੇ ਫਿਰ ਨਹੀਂ ਚੜਦਾ। ਪਰ ਉਸ ਮੈਲੇ ਕੱਪੜੇ ਨੂੰ ਜੇ ਧੋ ਲਈਏ, ਧੋਣ ਤੋਂ ਬਾਅਦ ਫਿਰ ਰੰਗੀਏ ਤੇ ਫਿਰ ਉਸ ਕੱਪੜੇ ਦੇ ਉੱਤੇ ਰੰਗ ਚੜ ਜਾਂਦਾ ਹੈ, ਫਿਰ ਉਸੇ ਤਰ੍ਹਾਂ ਦਾ ਰੰਗ ਚੜਦਾ ਜਿਹੋ ਜਿਹਾ ਲਲਾਰੀ ਚੜਾਉਂਦਾ ਹੈ।
ਸੁਣ ਸਿੱਖ ਪੁੰਨ ਬੂਜਤ ਗੁਰ ਜੀ ਕੋ।
ਜਦੋਂ ਭਾਈ ਧੌਣ ਮੁਰਾਰੀ ਨੇ ਗੁਰਦੇਵ ਦੇ ਬਚਨ ਸੁਣੇ सुन के भाई साहब जी बोले ते महाराज जी नु पुछदे हन
मन सूकम को धोवे कैसे।
महाराज जेड़ा मन कपड़े नु तां चलो धो लांगे पर सतगुरु जेड़ा मन है तां बड़ा सूक्ष्म तां दिसदा नहीं है। तुसी कदे मन नु वेखना चाहो अपने अंदर नहीं वेख सकांगे। इतना सूक्ष्म है। शरीर दा कोई पार्ट नहीं है भी ऑपरेशन करके तुसी कढ के उन्हूं वेख सको। असी अक्सर कह दिंदे आ मेरा दिल नहीं करदा इस चीज नूं। दिल नहीं कुछ करदा करांदा। दिल दा इक्को ही काम है उन्हें खून नूं पंप करना। वह तो एक शरीर दा पुरजा है। उहदा काम है खून नूं उन्हें शरीर दे विच तकना। सारियां नाड़ियां ताईं कोशिकावां ताईं उन्हें पहुंचाउणा। दिल नहीं जे करदा। दरअसल मन है जिहड़ा साडा सब कुछ करदा पर मन दिसदा नहीं है। ऑपरेशन करके भी वेखिए चीर फाड़ करके नहीं दिसदा। हां जदों साधना विच बैठो मन नहीं दिसना। जिहड़े फुरने क फुरने ने वह दिसने शुरू हो जांदे जिवें सुरती सूखम होवे। तां महापुरख जिहड़े साधक ने वह साधना करन दा तरीका दसदे। माफ करना मैं अपने समेत जे वेखीए ते असी बैठ के राजी नहीं हां। एक घंटा दो घंटे किते एकांत विच बैठ के अमृत वेले साधना च नेत्र मुंद के अपने अंदर झाती तां मारीए भी है की चीज खेड की अंदर। पर असी कदे नहीं बैठण दा यतन करदे। जे बैठीए भी 10-15 मिनट बाद ही घबराहट हो जांदी है। महापुरख कहिंदे जदों बैठना शुरू करोगे तुसी अपने मन दे फुरने वेखणे ने भी की करदा मन। उहना दे नाल नाल टुरदे चले जाओ। जिधर फुरना मन लैके जांदा नाल नाल उहदे मुसाफर बन जाओ। पर रहना वखरे बन के उहदे नाल बहना नहीं है। रहना दृष्टा बन के आ वेखना भी आ जांदा कित्थे है करदा की है। फिर जाके फुरने कफुरनिया दे दृष्टे बणीदा। फिर फुरने जदों पैदा हुंदे ने उह किवें पैदा हुंदे ने फिर उह दिसणे शुरू हो जांदे आ। पर यह सारी साधना दे नाल ही खेड बनती है। तो सिख ने पुछया महाराज कपड़ा तां हुंदा स्थूल उहनूं धोणा सौखा है पर मन तां बड़ा सूक्ष्म है महाराज उहनूं किवें धोईए। मन तां बहुत सूक्ष्म है। मन तां दिसदा भी नहीं है। जिहड़ा मन दिसदा ही नहीं उहनूं धोईए किवें उहनूं उजला किवें करिए। इह भी तां इक प्रकार दा सवाल सी ना कि मन सूक्ष्म है। सूक्ष्म मन नूं महाराज जी किवें धोईए।
हम अनजान बताओ तैसे।
महाराज असी अनजान तुसी कृपा करके दसो। तुसी आप दया करके सानू दसो। सानू नहीं जे पता। खालसा जी पशु बिरती हुंदी है पहला जदों मन ना पता लगे भी मन की करदा। क्योंकि पशुआं विच मन नहीं हुंदा। आखो सतनाम
श्री वाहे।
मन केवल मनुख विच है। ताई तां मनुख मन उख जिहदे च मन है वह मनुख है ना। जानवरां विच पशुआं च मन नहीं हुंदा। मनुख विच केवल मन दी उत्पत्ति परमेश्वर ने कीती है। जानवरां विच मन हुंदा है पर अचेत हुंदा। अचेत हुंदा वह चेतन नहीं हुंदा। साडा जिहड़ा मन है वह अचेत भी है चेतन वाला भी है। साडा जिहड़ा मन है वो चेतन भी आ ते अवचेतन भी आ ते अर्ध चेतन। तीन पाटां विच तीन हिस्सों दे विच साडा मन है। एक हुंदा अचेत मन, एक हुंदा अर्ध चेतन मन, एक हुंदा चेतन मन। जिहड़ा सुचेत मन है अचेत मन है जिहड़ा वह हुण अपने वर्तन दे विच आपां बैठे हां सामने सारा कुछ हो रहा है। यह अचेत मन दे नाल सब कुछ चली जांदा। किसे ने पुछया उदू फलाने बंदे दा नां सुनिया। असी एकदम सुन के सुनिया तां हुंदा फिर अपने अंदर थोड़ी जी डूंगी जी चुगी मारदे आ दिमाग ते जोर पाउने आ। दरअसल उह दिमाग ते जोर नहीं पैंदा। साडे उस मन दे अवचेतन जिहड़ा अर्ध चेतन मन है उहदे ते जोर पैंदा। उत्थों फिर उह गल निकलदी आ कहिंदे हां उह फलानी थां ते मिलिया सी मैनूं आ गया याद। वह हुंदा अर्ध चेतन मन। एक हुंदा चेतन मन जिहदे तक साडी पहुंच हुंदी नहीं। उस चेतन मन तक जिसकी पहुंच हुंदी है वह है साधक। जिहड़ा साधना करदा करदा उस चेतन मन तक चला जांदा ਜਦੋਂ ਉੱਥੇ ਚਲਾ ਜਾਂਦਾ ਤੇ ਫਿਰ ਉਹ ਜਾ ਕੇ ਵੇਖਦਾ ਤੋਹੀ ਮੋਹੀ ਮੋਹੀ ਤੁਹੀ ਅੰਤਰ ਕੈਸਾ, ਤੇਰੇ ਮੇਰੇ ਚ ਹੁਣ ਕੋਈ ਫਰਕ ਨਹੀਂ, ਕੋਈ ਭੇਦ ਨਹੀਂ। ਜਦੋਂ ਉਹ ਚੇਤਨ ਮਨ ਜਾਗ ਪਵੇ ਸਾਧਨਾ ਦੁਆਰਾ, ਖਾਲਸਾ ਜੀ ਫਿਰ ਬਿਨਾਂ ਅੱਖਾਂ ਤੋਂ ਵੇਖਣਾ, ਬਿਨਾਂ ਪੈਰਾਂ ਤੋਂ ਚੱਲਣਾ, ਬਿਨਾਂ ਕੰਨਾਂ ਤੋਂ ਸੁਣਨਾ, ਬਿਨਾਂ ਜੀਭਾਂ ਤੋਂ ਬੋਲਣਾ, ਇਹ ਸਭ ਕੁਝ ਸੁੱਤੇ ਸਿੱਧੀ ਆ ਜਾਂਦਾ ਹੈ। ਅੱਖੀ ਬਾਝੋਂ ਵੇਖਣਾ ਵਿਣ ਕੰਨਾਂ ਸੁਣਨਾ, ਪੈਰਾਂ ਬਾਝੋਂ ਚੱਲਣਾ ਵਿਣ ਹੱਥਾਂ ਕਰਨਾ, ਇਹ ਖੇਡ ਫਿਰ ਸੁੱਤੇ ਸਿੱਧੀ ਉਜਾਗਰ ਹੋ ਆਉਂਦੀ ਹੈ। ਕਹਿਣ ਲੱਗੇ ਮਹਾਰਾਜ ਮਨ ਸੂਕਸ਼ਮ ਹੈ, ਉਹਨੂੰ ਕਿਵੇਂ ਧੋਈਏ ਜੇ ਨਜ਼ਰ ਹੀ ਨਹੀਂ ਆਉਂਦਾ, ਉਹ ਦਿਸਦਾ ਹੀ ਨਹੀਂ। ਮਹਾਰਾਜ ਅਸੀਂ ਤਾਂ ਬਿਲਕੁਲ ਅਣਜਾਣ ਆ, ਮਨ ਬਾਰੇ ਕੁਝ ਵੀ ਨਹੀਂ ਜਾਣਦੇ।
ਸ਼੍ਰੀ ਮੁਕਤੀ ਕੈ ਪ੍ਰਥਮ ਬਤਾਇਓ,
ਸੁਣ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਬੋਲੇ, ਕਹਿਣ ਲੱਗੇ ਇਹ ਗੱਲ ਤਾਂ ਵੱਡਿਆਂ ਸਤਿਗੁਰਾਂ ਨੇ ਪਹਿਲਾਂ ਹੀ ਦੱਸ ਦਿੱਤੀ ਹੈ। ਜਿਹੜਾ ਸਵਾਲ ਤੁਸੀਂ ਹੁਣ ਸਾਨੂੰ ਕਰ ਰਹੇ ਹੋ, ਇਹਦਾ ਜਵਾਬ ਤਾਂ ਗੁਰੂ ਬਾਬਾ ਜੀ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਪਹਿਲਾਂ ਹੀ ਬਾਣੀ ਚ ਦੇ ਗਏ ਨੇ। ਹਾਂਜੀ,
ਸ਼੍ਰੀ ਨਾਨਕ ਜਪ ਪਾਠ ਬਣਾਇਓ,
ਗੁਰੂ ਨਾਨਕ ਸਾਹਿਬ ਨੇ ਸਾਡੇ ਤੇ ਮਹਾਨ ਕਿਰਪਾ ਕਰਕੇ ਜਦੋਂ ਜਪ ਬਾਣੀ ਬਣਾਈ, ਜਦੋਂ ਆਪਾਂ ਸਤਿਕਾਰ ਨਾਲ ਕਹਿੰਦੇ ਜਪ ਜੀ ਸਾਹਿਬ, ਨਾਮ ਬਾਣੀ ਦਾ ਜਪ ਬਾਣੀ ਹੈ, ਜਪ ਨਿਸ਼ਾਨ ਜਪ, ਤੂੰ ਮਹਾਰਾਜ ਜੀ ਕਹਿੰਦੇ ਗੁਰੂ ਨਾਨਕ ਸਾਹਿਬ ਨੇ ਜਦੋਂ ਸਾਡੇ ਤੇ ਕਿਰਪਾ ਕਰਕੇ ਜਪ ਬਾਣੀ ਬਣਾਈ, ਉਹਦੇ ਵਿੱਚ ਗੁਰਦੇਵ ਨੇ ਦੱਸ ਦਿੱਤਾ ਵੀ ਸੂਖਮ ਮਨ ਨੂੰ ਧੋਣਾ ਕਿਵੇਂ ਹੈ, ਜਿਹੜਾ ਮਨ ਸੂਕਸ਼ਮ ਹੈ ਇਹਨੂੰ ਕਿਵੇਂ ਧੋਣਾ, ਉਹਦਾ ਤਰੀਕਾ ਗੁਰੂ ਨਾਨਕ ਸਾਹਿਬ ਨੇ ਜਪਜੀ ਸਾਹਿਬ ਦੀ ਬਾਣੀ ਚ ਪਹਿਲਾਂ ਹੀ ਦੱਸਿਆ ਹੋਇਆ।
ਸ੍ਰੀ ਮੁਖ ਵਾਕ ਭਰੀਏ ਹੱਥ ਪੈਰ ਤਨ ਦੇਹੀ, ਪਾਣੀ ਧੋਤੈ ਉਤਰ ਸਖੀਹੀ।
ਪਾਤਸ਼ਾਹ ਨੇ ਫੁਰਮਾਇਆ ਕਿ ਜੇ ਸਾਡੇ ਸਰੀਰ ਦੇ ਸਥੂਲ ਹੱਥ ਤੇ ਪੈਰ ਭਰ ਜਾਣ ਮੈਲ ਨਾਲ, ਮਿੱਟੀ ਕੱਟਾ ਲੱਗ ਜਾਏ, ਦੇਹ ਨੂੰ ਕੋਈ ਮਿੱਟੀ ਕੱਟਾ ਲੱਗ ਜਾਏ, ਤਾਂ ਪਾਣੀ ਨਾਲ ਧੋ ਕੇ ਉਸ ਖੇਹ ਨੂੰ ਉਸ ਮਿੱਟੀ ਨੂੰ ਅਸੀਂ ਲਾ ਦਿੰਨੇ ਆ। ਭਰੀਆ ਹੱਥ ਪੈਰ ਤਨ ਦੇਹ, ਹੱਥ ਪੈਰ ਤਨ ਦੇਹ ਜੇ ਭਰ ਜਾਣ ਮਿੱਟੀ ਨਾਲ, ਪਾਣੀ ਧੋਤਾ ਉਤਰ ਸਖੇਹ, ਇਹ ਦੋ ਪਾਠ ਮਹਾਂਪੁਰਖ ਕਰਾਉਂਦੇ ਆ। ਉਤਰ ਸੋ ਖੇ ਵਿਸ਼ੇਸ਼ ਕਰਕੇ, ਖੇ ਲੱਥ ਜਾਂਦੀ ਹੈ, ਮਿੱਟੀ ਲੱਥ ਜਾਂਦੀ ਹੈ, ਤੇ ਉਤਰਸ ਪਾਠ ਇਕੱਠਾ ਵੀ ਮਹਾਂਪੁਰਖ ਕਰਾਉਂਦੇ। ਇਹ ਦੋਵੇਂ ਪਾਠ ਤੁਹਾਨੂੰ ਪੋਥੀਆਂ ਚ ਮਿਲਣਗੇ। ਕਹਿੰਦੇ ਜਦੋਂ ਪਾਣੀ ਨਾਲ ਧੋਈਏ ਤੇ ਉਹ ਜਿਹੜੀ ਖੇਹ ਹੈ ਮਿੱਟੀ ਹੈ ਉਹ ਲੱਥ ਜਾਂਦੀ ਹੈ।
ਮੂਤ ਪਲੀਤੀ ਕੱਪੜ ਹੋਏ,
ਤੇ ਜੇ ਮਲ ਮੂਤਰ ਦੇ ਨਾਲ ਕੱਪੜਾ ਪਲੀਤ ਹੋ ਜਾਏ, ਪਲੀਤ ਕਹਿੰਦੇ ਨੇ ਅਪਵਿੱਤਰ ਹੋ ਜਾਏ,
ਦੇ ਸਾਬੂਣ ਲਈਏ ਉਹ ਧੋਏ,
ਦੇ ਸਾਬੂਣ ਸਾਬਣ ਦੇ ਨਾਲ ਕਹਿੰਦੇ ਉਹਨੂੰ ਧੋ ਕੇ ਸਾਫ ਕਰ ਲਈਦਾ, ਦੇ ਸਾਬੂਣ ਲਈਏ ਉਹ ਧੋਏ, ਕਹਿੰਦੇ ਸਾਬਣ ਦੇ ਨਾਲ ਮਲ ਮਲ ਕੇ ਉਸ ਮੈਲੇ ਹੋਏ ਮੂਤ ਪਲੀਤੀ ਕੱਪੜ ਨੂੰ ਧੋ ਕੇ ਸਾਫ ਕਰ ਲਈਦਾ, ਉਜਲ ਕਰ ਲਈਦਾ ਹੈ।
ਭਰੀਏ ਮਤ ਪਾਪਾਂ ਕੈ ਸੰਗ,
ਇਸੇ ਤਰ੍ਹਾਂ ਜਿਹੜੀ ਸਾਡੀ ਮਤ ਹੈ ਉਹ ਪਾਪ ਕਰਮਾਂ ਨਾਲ, ਸਾਡਾ ਮਨ ਸਾਡਾ ਹਿਰਦਾ ਜਿਹੜਾ ਉਹ ਜਨਮ ਜਨਮਾਂਤਰਾਂ ਦੇ ਕੀਤੇ ਪਾਪ ਕਰਮਾਂ ਨਾਲ ਭਰਿਆ ਪਿਆ, ਮੈਲਾ ਹੋਇਆ ਪਿਆ, ਜਨਮ ਜਨਮਾਂਤਰਾਂ ਦੀ ਮੈਲ ਉਹਨੂੰ ਚੰਬੜੀ ਹੋਈ ਹੈ।
ਉਹ ਧੋਪੈ ਨਾਵੇਂ ਕੈ ਰੰਗ,
ਉਸ ਮੈਲ ਨੂੰ ਧੋਣ ਵਾਸਤੇ ਇੱਕੋ ਇੱਕ ਤਰੀਕਾ ਹੈ, ਉਹ ਹੈ ਹਰੀ ਅਕਾਲ ਪੁਰਖ ਜੀ ਦੇ ਨਾਮ ਦਾ ਗੂੜਾ ਰੰਗ। ਜਿਵੇਂ ਕਿਉਂਕਿ ਮਨ ਵੀ ਸੂਕਸ਼ਮ ਹੈ, ਉਹਦੀ ਮੈਲ ਵੀ ਸੂਕਸ਼ਮ ਹੀ ਹੈ ਨਾ, ਫਿਰ ਦਿਸਦੀ ਨਹੀਂ, ਤੇ ਨਾਮ ਵੀ ਸੂਕਸ਼ਮ ਹੈ, ਸੂਕਸ਼ਮ ਨਾਮ ਹੀ ਉਸ ਸੂਕਸ਼ਮ ਮੈਲ ਦੀ ਨਿਰਵਿਰਤੀ ਕਰਦਾ ਹੈ, ਮਨ ਨੂੰ ਧੋਂਦਾ ਹੈ। ਨਾਮ ਵੀ ਸੂਕਸ਼ਮ ਹੈ, ਮਨ ਵੀ ਸੂਕਸ਼ਮ ਹੈ, ਹੁਣ ਸੂਕਸ਼ਮ ਮਨ ਤੇ ਨਾਮ ਦਾ ਹੀ ਅਸਰ ਹੋਵੇਗਾ ਨਾ। ਤੋ ਜਦੋਂ ਕਹਿੰਦੇ ਮਤ ਮੈਲੀ ਹੋਵੇ ਤੇ ਮੈਲੀ ਹੋਈ ਮਲੀਨ ਹੋਈ ਮਤ ਉਹ ਨਾਮ ਦੀ ਸਾਧਨਾ ਦੁਆਰਾ, ਨਾਮ ਦੇ ਰੰਗ ਦੁਆਰਾ ਉਹ ਮੈਲ ਧੁੱਪਦੀ ਹੈ, ਉਹ ਮੈਲ ਉਤਰਦੀ ਹੈ। ਮਹਾਂਪੁਰਖ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਉਹ ਏਦਾਂ ਅਰਥ ਕਰਿਆ ਕਰਦੇ, ਉਹ ਕਹਿੰਦੇ ਗੁਰਮੁਖੋ ਇਹ ਜਿਵੇਂ ਧੋਬੀ ਹੁੰਦਾ ਨਾ, ਤੇ ਧੋਬੀ ਪੁਰਾਣੇ ਵੇਲਿਆਂ ਦੇ ਵਿੱਚ ਘਾਟਾਂ ਤੇ ਕੱਪੜੇ ਧੁੰਦੇ ਸੀ, घाट बने होंगे सी जिवें आ पटियाले च भी धोबी घाट है ऐदा घाटा ते जाके कपड़े धोंदे सन उन्हां कोल एक पटड़ा हुंदा उहदे ते कपड़े धोंदे ते पटड़े ते कपड़े धोने नाले साबण लाणी मलना पानी उत्थे खुला हुंदा घाट ते कहिंदे इसे तरह जिहड़ी साध संगत आ आपां जिथे बैठे आ इह घाट साध संगत रूपी घाट विच नाम रूपी है जल नाम यह जल है नाम रूपी जल नाल साध संगत रूपी घाट भरिया पिया और नाम रूपी जल पा के असी अपने मन रूपी कपड़े नूं धोना हुण कपड़े ते जल पा लिया पर कपड़ा मैला इस करके साबण दी भी लोड़ है कहिंदे साबण है प्रेम दी प्रेम दी साबण ला के नाम दा जल पा के कपड़ा मलीन होवे ते उत्ते मुक्कियां मारनियां पैंदियां वी उहदे चों मैल निकल जाए कहिंदे इहदे उत्ते फिर शरदा ते निश्चा रूपी मुक्कियां मारनियां शरदा ते निश्चे रूपी मुक्कियां मार के कहिंदे क्योंकि जे शरदा नहीं है निश्चा नहीं है तां वी मन शुद्ध नहीं ना हुंदा तो शरदा ते निश्चय रूपी मुकियां मार के फिर इस मन नूं शुद्ध करना इस मन नूं धोना इहो महापुरख जुगती दसदे तरीका दसदे हां जी
चौपाई तन अर वस्त्र स्थूल जो होए
पातशाह कहिंदे तन ते तन दे जिहड़े वस्त्र ने स्थूल हन
जल साबुन संग लईऐ धोए
पानी ते साबण नाल धो ले जांदे ने क्योंकि पानी भी स्थूल है साबण भी स्थूल है ओहदे नाल इह दोवें धोते जांदे हन
मत अर अग सूखम ए जान
पर जिहड़ी साडी मत है मन और जिहड़े साडे कीते होए जन्म जन्मांतरां दे अग पाप ने बड़े सूखम ने इह दिसदे भी नहीं हन हांजी
मन को करे मलीन महान
ये साडे मन नू मलीन कर दे ये जेडे पाप ने अग ने जन्म जन्मांतरा दे ये साडे मन नू मैला ते मलीन कर दे हन
सत नाम पी सूखम अहे
ओने सूखम है मन सूखम है पाप भी सूखम ने इसे तरह महाराज जी दा जेड़ा सच्चा नाम है वो भी अति सूक्ष्म है सूक्ष्म तो सूक्ष्म है
सिमरन ते सगरी मल लहे
जदों गुरसिख सिमरन करदे ने नाम दा सच्चे नाम दा तां नाम दा सिमरन करदिआं हिरदे दी अंतशकरण दी जिहड़ी मैल है वह धुप जांदी है मन दी मैल निर्विरत हो जांदी है ऐसा ही हरि अकाल पुरख वाहिगुरु परमेश्वर दा सिमरन है प्रभ कै सिमरन मन की मल जाए महाराज जी कहिंदे प्रभु दे सिमरन द्वारा साडे मन दी मैल चली जांदी है मन दी मैल निर्विरत हो जांदी है
प्रभ में प्रेम रंग चढ़ जाए
जदों मन दी मैल लथ जांदी है फिर इस मन ते परमेश्वर दे प्रेम दा रंग चढ़ना शुरू हो जांदा है क्योंकि मैले मन ते चढ़दा नहीं ना है जदों मन शुद्ध हो गया फिर इहदे ते अकाल पुरख दा परमेश्वर दा जिहड़ा प्रेम रंग है ਉਹ ਚੜ ਜਾਂਦਾ ਹੈ
ਇੱਕ ਰੂਪ ਹੋਈ ਬਹੁਰ ਮਿਲਾਏ
ਜਦੋਂ ਪ੍ਰੇਮ ਦਾ ਰੰਗ ਚੜ ਜਾਂਦਾ ਹੈ ਫਿਰ ਇਹ ਅਕਾਲ ਪੁਰਖ ਦੇ ਇੱਕੋ ਰੂਪ ਵਿੱਚ ਮਿਲ ਕੇ ਅਭੇਦ ਹੋ ਜਾਂਦਾ ਵਾਹਿਗੁਰੂ ਜੀ ਆਪ ਹੀ ਆਪਣੇ ਨਾਲ ਪ੍ਰੇਮ ਕਰਨ ਵਾਲਿਆਂ ਨੂੰ ਆਪਣੇ ਚ ਮਿਲਾ ਲੈਂਦੇ ਹਨ
ਸ਼ਰਧਾ ਅਰ ਧੀਰਜ ਉਰ ਤਰੋ
ਮਹਾਰਾਜ ਜੀ ਕਹਿੰਦੇ ਹਿਰਦੇ ਚ ਸ਼ਰਧਾ ਰੱਖੋ ਭਾਈ ਹਿਰਦੇ ਵਿੱਚ ਭਾਵਨਾ ਰੱਖੋ ਧੀਰਜ ਰੱਖੋ
ਗੁਰਬਾਣੀ ਪਠ ਸੁਣ ਗੁਣ ਧਰੋ
ਭਾਈ ਧੌਣ ਮੁਰਾਰੀ ਜੀ ਗੁਰਬਾਣੀ ਨੂੰ ਪੜੋ ਗੁਰਬਾਣੀ ਨੂੰ ਸੁਣੋ ਔਰ ਗੁਰਬਾਣੀ ਦੀ ਜੋ ਪਾਵਨ ਵਿਚਾਰ ਹੈ ਉਹਨੂੰ ਆਪਣੇ ਹਿਰਦੇ ਵਿੱਚ ਵਸਾਵੋ
ਸਿਮਰੋ ਨਾਮ ਪਾਪ ਮਲ ਜਾਏ
ਜਿਵੇਂ ਜਿਵੇਂ ਨਾਮ ਸਿਮਰੋਗੇ ਤਿਵੇਂ ਤਿਵੇਂ ਪਾਪਾਂ ਦੀ ਮੈਲ ਜਾਏਗੀ ਮਨ ਦੀ ਮੈਲ ਨੂੰ ਪਾਪ ਕਰਮਾਂ ਦੀ ਮੈਲ ਨੂੰ ਨਿਰਵਿਰਤ ਕਰਨ ਦਾ ਇਹੀ ਇੱਕ ਸਾਧਨ ਹੈ ਬਾਰੰਗ ਬਾਰ ਬਾਰ ਪ੍ਰਭ ਜਪੀਐ ਬਾਰੰਗ ਬਾਰ ਬਾਰ ਪ੍ਰਭ ਜਪੀਐ ਬਾਰੰਗ ਬਾਰ ਬਾਰ ਪ੍ਰਭ ਜਪੀਐ ਜਿਸ ਦੁਆਰਾ मन दे पाप कर्मा दी मैल दी निर्वृत्ति होवेगी।
सने सने गुरमत लियो पाए,
फिर सहजे सहजे तुहाडे अंदर गुरु दी मत वसनी शुरू हो जाएगी। ते जदों गुरु दी मत वसेगी ते फिर जड़ी खोटी मत है वो चली जाएगी, खोटी मत बिनस जाएगी।
जन्म अनेकन के अग ब्रिंद,
जेड़े अनेक जन्मा दे कीते हुए अग ने, अनेक जन्मा दे कीते हुए पाप ने,
करो भजन सब हुए निकंद,
जदों भजन करोगे वो सारे पाप सड़ के सवाह हो जाएंगे। परमेश्वर दे नाम सिमरन विच उहदे भजन च एड्डी वड्डी ताकत है भाई धौण मुरारी जी। जन्म जन्मांतरां दे कीते जिहड़े अग ने पाप ने परमेश्वर दे भजन द्वारा सारे ही नष्ट हो जाणगे, सारे पाप सड़ के सवाह हो जाणगे। जदों बार बार जपोगे सत नाम वाहे गुरु, सत नाम वाहे गुरु,
सत नाम वाहे गुरु, सत नाम वाहे गुरु,
सत नाम वाहे गुरु, सत नाम वाहे गुरु,
सत नाम वाहे गुरु, सत नाम वाहे गुरु।
यही एक सिमरन है जेड़ा साडे जन्म जन्मांतरां दे कीते पापां नूं निर्वृत करन वाला है।
सुन सिखन शरदा तर तीर,
सतगुरु जी दे बचन इन्हां गुरसिखां भाई धौण मुरारी जी होणा ने सुने ने, सुन के हिरदे नूं धीरज बन गया, धीरज दी प्राप्ति हो गई।
लागे सिमरन करन गहीर,
और सिमरन विच जुड़ गए। गुरसिख कल्ले सुनदे ही नहीं सन, जदों महाराज जी दे बचन सुनदे ते सुन के फिर वो मन के करदे भी सन। असी केवल सुनन तक ते कहन तक सीमित हो गए। माफ करना, मेरा कहना प्रोफेशन है ते आम करके सुनन वालियां दा फैशन बन गया। सुनन वाले स्रोतियां दा फैशन है भी सुनना झट टाइम पास वधिया हो जांदा, कहण वालियां दा प्रोफेशन हो गया। इस करके ना कहण वालियां ते असर रहा ते ना सुनन वालियां ते असर रहा। गुरु कृपा करे भी कहण वालियां दी भी बंदगी बन जाए ते सुनन वालियां दी भी बंदगी बन जाए, ता जो जदों कहण वाले कहण ते सुनन वाले भी उस तरह सुन के हिरदे च मनन करन लग पाए। कहिंदे पातशाह ने जदों हुक्म कीता, हुक्म सुनदिआं सार भाई साहब जी सिमरन विच जुड़ गए। उठदिआं बहिंदिआं सौंदिआं जागदिआं वाहिगुरु 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 जपी जांदे हन।
आडित सोइनी सिख चल आयो,
इसे तरह एक होर गुरसिख जिन्हां दा नाम है भाई आडित सोइनी, उन्हां दी जात सी भाई आड़त जी चल के आए।
सतगुरे आगे सीस निवायो,
भाई आड़त सोइनी जी ने महाराज जी दे चरना चा के सीस निवाया।
हाथ जोर अरदास उचारी,
हाथ जोड़ के बड़े अदब नाल बड़े सत्कार नाल गुरु चरना च अर्ज कीती, बेनती कीती।
प्रित हमारी शस्त्रन तारी,
कहण लगे क्योंकि शस्त्र धारी सी भाई आड़त सोइनी जी, गात्रे श्री साहब पाई हुई है शस्त्र धारी ने। कहण लगे महाराज मेरी बिरती है शस्त्र धारी, शस्त्र धारी बिरती नूं मैं धारण कीता होया।
जिम उधार हमरो होए जाए,
महाराज साडा उधार किवें होवेगा, असीं तां शस्त्र धारी हां। शस्त्र धारी जिहड़े ने जंग युद्ध भी लड़दे आ, बंदे भी मरदे आ उत्थे जंग दे मैदान च, असीं शिकार ते भी चढ़दे आ, ते महाराज साडा उधार किवें होवेगा।
कृपा करो उपदेश बताए,
महाराज आप जी कृपा करके साडे प्रति उपदेश दिओ भी असीं शस्त्र धारी जिहड़े योधे आ साडा उधार किवें होवे।
श्री अर्जन तब सुमत बताई,
सुन के धन गुरु अर्जन देव साहब जी ने सुमत दित्ती, सदबुद्धि प्रदान कीती
धर्म युद्ध की जी त्रित पाई।
महाराज जी कहन लगे भाई आड़त सोइनी जी तुसी शस्त्र धारी हो धर्म युद्ध करना हमेशा धर्म युद्ध विच लड़ना जर जोड़ू जमीन पिछे नहीं लड़ना जदों लड़ना धर्म युद्ध वास्ते लड़ना धर्म की स्थापना वास्ते लड़ना है।
रण करते प्रभ सो रख ध्यान
जदों जंग दे मैदान च लड़ना उदों तुहाडा धर्म है अपने मालक प्रति वफादार होके जूझना यह धर्म है तुहाडा जिहड़े जिस दे नाल तुसी गए हो उहदे प्रति वफादार होके जूझना ते कहिंदे जदों लड़ना लड़न वेले अपने ध्यान च परमेशर नू चेते रखना जदों भी लड़ना लड़न वेले अपने हिरदे च वाहिगुरु नू परमेशर नू चेते रखना।
लरी बिशन जिम सारंग पान
ए ध्यान धारना कि जिवें भगवान जी लड़दे रहे है पुराने युगां विच त्रेते द्वापर युग विच वड्डे वड्डे अवतारी पुरुष लड़दे रहे है क्योंकि जदों गुरु अर्जन देव साहब ये बचन कह रहे ने उदों हाले गुरु घर विच जंग युद्ध नहीं सन छिड़े। हुण जे कोई आखे भी हुण कादा ध्यान धारीए कहिंदे हुण जे लड़न दी बिरती होवे जंग दे मैदान विच तां गुरसिख ने अपना आदर्श छेवें पातशाह गुरु हरगोबिंद साहब जी नूं कलगीधर स्वामी श्री गुरु गोबिंद सिंह साहब जी नूं जानना कि उह जिवें जंग दे मैदान च लड़दे उहनां दा ध्यान अपने हिरदे च रखना। रण भूमि च लड़दिआं गुरसिख ने अपने जंगी बिरती वाले सतगुरु शस्त्रधारी सतगुरु बाजां वाले ताजां वाले स्वामी गुरु कलगीधर जी दा ध्यान रखना उन्हां दा सुरते विच ध्यान करना है।
असुरन गन को कीन संघार
जानना भी किवें उन्हां ने असुरां दा दानवां दा राक्षां दा नाश कीता।
गदा पाण को तब उड़तार
भगवान जी ने पुराने युगां दे विच गदा आदक अपने हत्थां विच शस्त्र धारण कीता।
संकट दे गरीबन जोए
महाराज जी कहिंदे तुसी भी अपने शस्त्रधारी गुरुदेव दी मूर्त दा ध्यान रखना अपने हिरदे च वेखना कि जे किसे गरीबड़े नू कोई संकट दे रहा है कोई गरीबड़ा है उहदे ते किसे प्रकार दी कोई संकट दी बिरती है
तैसो लरो धर्म बो होए।
महाराज जी कहिंदे उत्थे तुहाडा इह धर्म है कि जे किसे गरीब नाल धक्का हो रहा उहदे वल्लों फिर धक्का करन वालिआं नाल लड़ना शुरू कर दे। शस्त्रधारी दा तां मतलब इही है ना जिथे अपनी स्वै रख्या करनी आ उथे गरीब नू भी पालना। जरवाणे की पखिया गऊ गरीब की रख्या शस्त्र तां इसे वास्ते है जे किसे नाल धक्का हो रहा है। महाराज जी कहिंदे फिर उथे तुहाडा इह करतब बणदा है धर्म बणदा है के जंग दे मैदान विच लड़ना जूझना।
जिसको लून खाई तिस हीत
फिर जेदी नौकरी करदे हो जेदे कोल सिपाही बन के भर्ती हो जेदा लून खांदे जे जिस दा लून खादा है
पीठ नदी जे जबरण खेत
जदों किते ओहदे ते समस्या आ जाए जंग युद्ध दा ओहदे प्रति माहौल बन जाए कोई राजा कोई सेनापति ओहदे ते चढ़ के आ जाए फिर उदों तुहाडा करतब होना चाहीदा रण भूमि च जूझ के मरण दा। उहदे वास्ते जिहदा लूण खादा उहदे वास्ते उहदे तों मूहरे हो के रण भूमि च खलो के लड़ना इह तुहाडा शस्त्रधारियां दा धर्म है।
स्वामी कारज हित दे प्राण
अपने मालक लई अपने स्वामी दे कारज लई अपने प्राण भी देने पै जाण रण भूमि च ता अपने प्राण देंदिआं भी पिछे ना हटे।
दोनों लोकन सुजस महान
जदों इस तरीके नाल जे प्राण दे दोगे तां महाराज जी कहिंदे फिर दोहां जहानां च सुजस होवेगा इस लोक विच भी ते परलोक विच भी। रेरे दरगह कहे ना को आओ बैठ आदर शुभ देव उत्थे भी फिर सन्मान ते सत्कार प्राप्त होवेगा।
परमेश्वर के सिमरन तरी
पार ब्रह्म परमेश्वर दा सिमरन जदों तुसी अपने हिरदे च धारण करोगे
विजय लई मुख उज्जल करी
तुसी जित गए ते जित के तुहाडा उज्जवल मुख होवेगा।
सुन सिक्या तैसे उरतारी।
महाराज जी दे बचन सुने भाई सोइनी जी ने, उसे तरह महाराज जी दे बचन सुन के आड़त सोइनी जी महाराज जी दे हुक्म अनुसार धर्म युद्ध दी बिरती नु धारण करन लग पए।
लाग्यो गुर की सेव मजारी,
और सतगुरां दी सेवा विच लग गए।
लाला सेठी चूहड़ साई,
हुण होर सिख आए, एक ने भाई लाला सेठी जी, दूजे ने भाई चूहड़ साई जी।
संग निहालू गुरमत पाई,
इना दे नाल तीजे ने भाई निहालू जी, इना तिना ने गुरु की मत नू प्राप्त कीता।
लिव लगाए कर शब्द सुगावे,
लिव ला के शब्द दा कीर्तन कर दे। जदों भी ये तिने जने बहिंदे कीर्तनिए ने, तिने जदों कीर्तन कर दे लिव ला के रीज रीज के कीर्तन कर दे हन।
इक मन होए कर अर्थ सुनावे,
इना विचों भाई लाला सेठी जी कथा भी कर दे ने, जदों शब्द पढ़ दे ने फिर अर्थ कर दे ने, एक मन एक चित हो के शब्द दा अर्थ सुनाउंदे संगत नू।
करें विचार मृदुल मन होए,
कोमल जिहा मन धारण करके बड़ी निम्रताई नाल मिठे मिठे बोलां नाल गुरबाणी दी कथा करदे हन।
प्रभ को राखे हृदय परोए,
और जदों कथा करदे उदों अपने हिरदे च प्रभु दा ध्यान धारदे। कथा करन वाले विच एक गुण ए होना अति आवश्यक है, जरूरी है कि उदे हिरदे विच गुरु दा चेता गुरु दा भय बनिया रहे जिन्ना चिर भी उह कथा करे। आम करके साडे कथाकारां दे दिलां विच लोकां दा भय हुंदा वी दुनिया नूं कथा खबरे पसंद आवे के ना आवे, खबरे गल मेरी इन्हां नूं चंगी लगे के ना लगे। कथाकार विच सब तों प्रथम गुण इही होवे कि उह अपने हिरदे विच गुरु दा भय रख के बोले, गुरु नूं चेते रख के बोले, सज्जे खब्बे ना टुरिया फिरे, अपने गुरु दी कृपा दे पात्र बन के गुरु दी रहमत विच गुरु दे दायरे विच ही रहे। तो महाराज जी इत्थे दस रहे ने कि भाई लाला सेठी जी जां भाई चूहड़ साईं जी जदों कथा करदे है गुरबाणी दी ते अपने हिरदे च प्रभु नू चेते रखदे ने, परमेश्वर नू याद रख के कथा करदे ने।
तिनके बचन सुने जो आया,
जदों ये कथा करदे ने ते इना कोलो आके जदों कोई श्रोता संगत कथा सुनदी है,
सब पर परे तिनों की छाया,
उना सारिया उत्ते इना दी कथा दा बहुत असर हुंदा, बहुत ही प्रभाव हुंदा, सारिया उत्ते इना दी छाया वरत दी।
मन खोटे पी होए तब खरे,
इना कोलो कथा सुन के जेड़े खोटे मना वाले हुंदे ओ भी खरे हो जांदे। इना असर सी इना दी कथा विच क्योंकि गुरबाणी पढ़न वाले गुरु साहब दा पैर रखण वाले सन। जदों कथा करदे जे खोटे मन वाला भी आके इना दी कथा सुनदा तां उहदा मन खरा हो जांदा।
भले कर्म कर बेहित तरे,
भले कर्म करन दे विच उहना दा हित जुड़ जांदा, भले कर्म करन दे विच उहना दा उत्साह जाग पैंदा।
श्री मुक्ति बोले बचपूत,
ये गल दा पता गुरसिखां कोलों सतगुरां नूं लगा, सिखां ने महाराज जी नूं दस्या। महाराज जदों भाई लाला सेठी जी भाई चूहड़ साईं जी और भाई निहालू जी कथा करदे है महाराज बड़ा असर हुंदा, जेड़े खोटे मना वाले आ उहनां दे मन ते भी प्रभाव पैंदा। जदों कोई होर कई वेरी कथा तां होर भी बहुते करदे है महाराज मन ते असर नहीं हुंदा, उदो सुरत जुड़दी नहीं, उन्हां दा प्रभाव नहीं पैंदा। महाराज ऐसा क्यों हुंदा? तो सुन के धन गुरु अर्जन देव साहब सच्चे पातशाह जी बोले पवित्र बचन कहण लगे,
जो नर करे भली कर तूत।
महाराज जी कहंदे भाई सिखो जेडे नर भले कर्म करदे ने, भली कर तूत दा मतलब जिन्हां दीआं करतूतां भलीआं, जिन्हां दे कर्म भले ने, जिन्हां दे कर्म चंगे हन।
जिम अपरन उपदेश उचारे,
जिवें दूजियां नूं उपदेश दिंदे ने कथा विच, जो दूसरियां प्रति उपदेश दिंदे हन।
तिम निश्चय अपने उरतारे,
उदां दा ही निश्चय उह अपने हिरदे च भी धारदे। ਇਹਨੇ ਵੀ ਮੂੰਹ ਤੋਂ ਕੇਵਲ ਕੁਰਲੀਆਂ ਹੀ ਕਰਦੇ ਗਿਆਨ ਦੀਆਂ, ਉਹ ਗਿਆਨ ਉਹਨਾਂ ਦੇ ਹਿਰਦਿਆਂ ਵਿੱਚ ਵੀ ਹੁੰਦਾ ਜੋ ਰਸਨਾ ਤੋਂ ਕਹਿੰਦੇ ਆ। ਜਿਹੜਾ ਉਪਦੇਸ਼ ਕਿਸੇ ਦੂਸਰੇ ਨੂੰ ਦਿੰਦੇ ਹੈ ਉਹਨਾਂ ਨੇ ਆਪ ਖੁਦ ਪਹਿਲਾਂ ਆਪਣੇ ਹਿਰਦੇ ਚ ਗ੍ਰਹਿਣ ਕੀਤਾ, ਉਹਦਾ ਨਿਸ਼ਚਾ ਖੁਦ ਪਹਿਲਾਂ ਆਪ ਆਪਣੇ ਹਿਰਦੇ ਵਿੱਚ ਕੀਤਾ ਹੈ।
ਤਿਨ ਕੀ ਛਾਇਆ ਸਭ ਪਰ ਜਾਏ।
ਜਿਹੜੇ ਇਹੋ ਜਿਹੇ ਕਥਾਕਾਰ ਹੁੰਦੇ, ਵਿਆਖਿਆਕਾਰ ਹੁੰਦੇ, ਉਹਨਾਂ ਦਾ ਪ੍ਰਭਾਵ, ਉਹਨਾਂ ਦੇ ਕਹੇ ਬਚਨਾਂ ਦੀ ਛਾਇਆ ਫਿਰ ਸਾਰਿਆਂ ਤੇ ਵਰਤ ਜਾਂਦੀ ਹੈ। ਜਿਹੜਾ ਵੀ ਸੁਣਦਾ ਉਹਨਾਂ ਸਾਰਿਆਂ ਤੇ ਉਹਦਾ ਅਸਰ ਹੁੰਦਾ। ਬੜੇ ਬੜੇ ਮਹਾਂਪੁਰਖ ਵਿਦਵਾਨ ਕਥਾਕਾਰ ਗੁਰੂ ਖਾਲਸੇ ਪੰਥ ਦੇ, ਗਿਆਨੀ ਸੰਤ ਸਿੰਘ ਜੀ ਜੈਸੇ ਮਹਾਤਮਾ, ਗਿਆਨੀ ਮਾਨ ਸਿੰਘ ਜੀ ਝੌਰ ਵਰਗੇ ਵਿਦਵਾਨ ਜਨ, ਹੋਰ ਪਿੱਛੇ ਚਲੇ ਜਾਈਏ ਮਹਾਂਕਵੀ ਕਵੀਰਾਜ ਭਾਈ ਸੰਤੋਖ ਸਿੰਘ ਜੀ, ਜਿਨ੍ਹਾਂ ਦੀ ਲਿਖੀ ਕਥਾ ਆਪਾਂ ਸੁਣ ਰਹੇ ਹਾਂ। ਇੰਨਾ ਅਸਰ ਹੁੰਦਾ ਹੈ, ਮਨ ਇੰਨਾ ਪਤੀਜ ਜਾਂਦਾ, ਜਦੋਂ ਆਪ ਕਰਦੇ ਹੋਣਗੇ ਕਥਾ ਕੈਸਾ ਰਸ ਵਰਤਦਾ ਹੋਵੇਗਾ। ਉਹਨਾਂ ਦੇ ਵਿਦਿਆ ਦਾਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਸੰਤ ਸਿੰਘ ਜੀ ਵਰਗੇ ਮਹਾਂਪੁਰਖ, ਭਾਈ ਸਾਹਿਬ ਭਾਈ ਗੁਰਦਾਸ ਜੀ ਵਰਗੇ ਕਥਾਕਾਰ ਵਿਆਖਿਆਕਾਰ, ਉਹ ਕੈਸੀ ਸੁੰਦਰ ਕਥਾ ਹੋਵੇਗੀ। ਸੰਤ ਗਿਆਨੀ ਸੁੰਦਰ ਸਿੰਘ ਜੀ ਭਿੰਡਰਾਂ ਵਾਲੇ ਮਹਾਂਪੁਰਖ ਕਹਿੰਦੇ, ਜਦੋਂ ਕਥਾ ਕਰਦੇ ਅੰਮ੍ਰਿਤ ਵਰਸਦਾ। ਐਸੇ ਐਸੇ ਮਹਾਨ ਤੱਤ ਵੇਤਾ ਮਹਾਂਪੁਰਖ ਜਦੋਂ ਕਥਾ ਕਰਦੇ ਉਹਨਾਂ ਦੀ ਛਾਇਆ ਸਭ ਤੇ ਛਾ ਜਾਂਦੀ।
ਸਤਿ ਸ੍ਰੀ ਅਕਾਲ।
ਇਸ ਸਥਾਨ ਤੇ 50 ਵਰਸ ਦਾ ਲੰਮਾ ਸਮਾਂ ਮਹਾਨ ਤੱਤ ਵੇਤਾ ਮਹਾਂਪੁਰਖ ਸ਼੍ਰੋਮਣੀ ਸੰਤ ਸਕਾਲਰ ਸੰਤ ਗਿਆਨੀ ਨਿਰੰਜਨ ਸਿੰਘ ਜੀ, ਇੱਥੋਂ ਸੰਗਤ ਦੱਸਦੀ ਹੈ ਕਿ ਜਦੋਂ ਸੰਧਿਆ ਵੇਲੇ ਸ਼ਾਮ ਵੇਲੇ ਕਥਾ ਕਰਦੇ ਐਨ ਸ਼ਾਂਤੀ ਵਰਤ ਜਾਂਦੀ, ਸਾਰੀ ਸੰਗਤ ਉੱਤੇ ਇਉਂ ਪ੍ਰਤੀਤ ਹੁੰਦਾ ਜਿਵੇਂ ਅੰਮ੍ਰਿਤ ਵਰਸ ਰਿਹਾ ਹੈ। ਸੋ ਜਿਨ੍ਹਾਂ ਦੀ ਕਮਾਈ ਹੋਵੇ, ਸਾਧਨਾ ਹੋਵੇ, ਜਿਨ੍ਹਾਂ ਨੇ ਜੋ ਕਥਾ ਕਰਨੀ ਆ ਉਹ ਖੁਦ ਆਪਣੇ ਹਿਰਦੇ ਵਿੱਚ ਨਿਸ਼ਚਾ ਗ੍ਰਹਿਣ ਕੀਤਾ ਹੋਵੇ, ਮਹਾਰਾਜ ਪੰਜਵੇਂ ਪਾਤਸ਼ਾਹ ਕਹਿੰਦੇ ਫਿਰ ਉਹਨਾਂ ਦੀ ਛਾਇਆ ਸਭ ਪਰ ਜਾਏ, ਸਾਰਿਆਂ ਤੇ ਉਹਨਾਂ ਦੀ ਛਾਂ ਪੈਂਦੀ, ਯਾਨੀ ਕਿ ਉਹਨਾਂ ਦੀ ਕਥਾ ਦਾ ਪ੍ਰਭਾਵ ਸਾਰਿਆਂ ਤੇ ਪੈਂਦਾ ਹੈ।
ਸੁਨੇ ਬਾਕ ਜੀ ਹਿਰਦੈ ਬਸਾਏ।
ਔਰ ਜਿਹੜਾ ਕੋਈ ਉਹਨਾਂ ਕੋਲੋਂ ਵਾਕ ਸੁਣਦਾ, ਕਥਾ ਸੁਣਦਾ, ਉਹ ਸੁਣ ਕੇ ਫਿਰ ਆਪਣੇ ਹਿਰਦੇ ਚ ਵਸਾ ਲੈਂਦਾ।
ਬਹੁਤਨ ਕੋ ਉਧਾਰ ਸੋ ਕਰੇ।
ਇਹਨਾਂ ਦੇ ਜਿਹੜੇ ਕਥਾਕਾਰ ਨੇ, ਵਿਆਖਿਆਕਾਰ ਨੇ, ਉਹ ਫਿਰ ਬਹੁਤਿਆਂ ਦਾ ਉਧਾਰ ਕਰਦੇ ਹੈ, ਉਹ ਬਹੁਤਿਆਂ ਦੀ ਕਲਿਆਣ ਕਰਦੇ ਨੇ, ਬਹੁਤਿਆਂ ਦਾ ਜੀਵਨ ਬਦਲ ਦਿੰਦੇ ਹਨ।
ਇਸ ਪਰ ਤੁਕ ਸ੍ਰੀ ਮੁਖੋਂ ਉਚਰੇ।
ਇਸ ਬਾਬਤ ਗੁਰਦੇਵ ਨੇ ਗੁਰਬਾਣੀ ਦੀ ਇੱਕ ਪਾਵਨ ਪੰਗਤੀ ਆਪਣੇ ਮੁਖਾਰ ਬਿੰਦ ਚ ਉਚਾਰਨ ਕੀਤੀ।
ਪਹਿਲੋਂ ਦੀ ਜੜ ਅੰਦਰ ਜੰਮੇ ਤਾਂ ਉੱਪਰ ਹੋਵੇ ਛਾਓ।
ਪਹਿਲੋਂ ਦੇ ਜੜ ਅੰਦਰ ਜੰਮੇ ਤਾਂ ਉੱਪਰ ਹੋਵੇ ਛਾਓ। ਕਹਿੰਦੇ ਜੜ ਪਹਿਲਾਂ ਥੱਲੇ ਨੂੰ ਜਾਂਦੀ ਹੈ ਨਾ, ਜਦੋਂ ਵੀ ਬੀਜ ਬੀਜੀਏ ਸਿੱਧਾ ਉੱਤੇ ਨੂੰ ਤੇ ਨਹੀਂ ਆਉਂਦਾ, ਉਹਦੀ ਜੜ ਪਹਿਲਾਂ ਥੱਲੇ ਨੂੰ ਜਾਂਦੀ ਹੈ ਫਿਰ ਉੱਪਰ ਨੂੰ ਵਧਦਾ, ਜਦੋਂ ਉੱਪਰ ਨੂੰ ਵਧਦਾ ਤੇ ਫਿਰ ਉਹਦੀ ਛਾਂ ਬਣਦੀ ਹੈ ਸਾਰੇ ਪਾਸੇ। ਕਹਿੰਦੇ ਇਸੇ ਤਰ੍ਹਾਂ ਜਿਹੜਾ ਵਿਆਖਿਆਕਾਰ ਹੈ, ਗੁਰੂ ਘਰ ਦਾ ਕਥਾਕਾਰ ਹੈ, ਗੁਰੂ ਘਰ ਦੇ ਕੀਰਤਨੀਏ ਨੇ, ਗੁਰੂ ਘਰ ਦੇ ਰਾਗੀ ਸਿੰਘ ਨੇ, ਢਾਡੀ ਸਿੰਘ ਨੇ, ਕਵੀਸ਼ਰ ਸਿੰਘ ਨੇ, ਜਿਨ੍ਹਾਂ ਦੀ ਇਹ ਡਿਊਟੀ ਮਹਾਰਾਜ ਜੀ ਨੇ ਲਾਈ ਹੋਈ ਹੈ ਪ੍ਰਚਾਰ ਦੀ, ਕਹਿੰਦੇ ਪਹਿਲਾਂ ਉਹਨਾਂ ਦੇ ਆਪਣੇ ਅੰਦਰ ਜਦੋਂ ਜੜ ਜੰਮੇਗੀ, ਭਾਵ ਜੋ ਕਹਿ ਰਹੇ ਨੇ ਉਹ ਆਪ ਧਾਰਨ ਕਰਨਗੇ। ਹੁਣ ਮੈਂ ਦੂਜਿਆਂ ਨੂੰ ਕਹੀ ਜਾਵਾਂ ਕਿ ਭਾਈ ਬਾਣੀ ਪੜ੍ਹਿਆ ਕਰੋ, ਭਜਨ ਕਰਿਆ ਕਰੋ, ਆਪ ਮੈਂ ਕਰਾਂ ਨਾ, ਫਿਰ ਕਾਹਦਾ ਅਸਰ ਭਾਈ? ਪਹਿਲਾਂ ਆਪ ਭਜਨ ਕਰੇ, ਆਪ ਨਿਤਨੇਮ ਕਰੇ, ਆਪ ਅੰਮ੍ਰਿਤ ਵੇਲੇ ਦੀ ਸਾਧਨਾ ਕਰੇ, ਆਪ ਨਿਤਨੇਮ ਦੇ ਵਿੱਚ ਜੁੜੇ, ਆਪ ਗੁਰਮੁਖਾਂ ਦੀ ਸੰਗਤ ਕਰੇ। ਕਹਿੰਦੇ ਫਿਰ ਜਦੋਂ ਉਹ ਅੱਗੇ ਉਪਦੇਸ਼ ਦੇਵੇਗਾ ਤੇ ਉਹਦੀ ਛਾਂ ਪਵੇਗੀ ਸਾਰਿਆਂ ਤੇ। ਜੜ ਪਹਿਲਾਂ ਅੰਦਰ ਜੰਮੇ ਨਾ, ਦਰਖਤ ਦੀ ਜੜ ਪਹਿਲਾਂ ਥੱਲੇ ਮਿੱਟੀ ਚ ਜੰਮਦੀ ਫਿਰ ਉੱਤੇ ਨੂੰ ਵਧਦਾ, ਛਾਂ ਫਿਰ ਹੀ ਹੁੰਦੀ ਹੈ ਨਾ। ਕਹਿੰਦੇ ਇਸੇ ਤਰ੍ਹਾਂ ਭਾਈ ਜਿਹੜੇ ਵਿਆਖਿਆਕਾਰ ਨੇ, ਪ੍ਰਚਾਰਕ ਨੇ, ਉਹ ਪਹਿਲਾਂ ਆਪਣੇ ਅੰਦਰ ਕਮਾਈ ਕਰਨ, ਸਾਧਨਾ ਕਰਨ, ਤੇ ਆਪ ਕਮਾਈ ਕਰਕੇ ਸਾਧਨਾ ਕਰਕੇ ਫਿਰ ਉਪਦੇਸ਼ ਦੇਣ। 22 ਮੰਜੀਆਂ ਗੁਰੂ ਅਮਰਦਾਸ ਸਾਹਿਬ ਨੇ ਥਾਪੀਆਂ ਪ੍ਰਚਾਰਕਾਂ ਦੀਆਂ, ਤੇ ਉਹਨਾਂ 22 ਮੰਜੀਆਂ ਵਾਲਿਆਂ ਨੂੰ ਪਹਿਲਾਂ ਲਾਇਆ ਆਪਣੇ ਚਰਨਾਂ ਚ ਵੀ ਇੱਥੇ ਪਹਿਲਾਂ ਟ੍ਰੇਨਿੰਗ ਲਵੋ। ਟ੍ਰੇਨਿੰਗ ਕਾਹਦੀ ਸੀ? ਟੋਕਰੀ ਢੋਵੋ, सेवा करो, गुरमत दे संचे च अपने आप नू ढालो। कोर्स नहीं सी कराउंदे पंजा चारा सालां दा, उह बकायदा सेवा विच लाउंदे कि सेवा विच जुड़ो, पहला सेवा कर करके सिखो भी किवें बैठना संगत च, किवें संगत नू मिलना गिलना, सेवा दे की प्रकार ने, किवें भै भावनी हिरदे च रखनी है, बाणी बाणे दा अदब सत्कार किवें हिरदे च रखना। पहला आप हिरदे च परपक करनगे, फिर दूजियां ताई उपदेश देन, फिर असर हुंदा। हां जी,
जो पाई जो पढ़कर उपदेश बतावे।
हुण जेड़ा केवल पढ़ के ही जो लिखिया वह पढ़ के अगे सुनाई जावे, जिवें मेरे वर्गे सुनाई जा रहे असि जो लिखिया होया। कहिंदे जे पढ़ के केवल अगे उपदेश दसी जावे,
आप नहीं शुभ कर्म कमावे,
आप शुभ कर्म ना कमावे, आप शुभ कर्मा दा धारनी ना होवे,
किसकी छाया परे न किस पे,
उहदा प्रभाव पैंदा ही नहीं किसे ते, उहदी छां किसे ते नहीं पैंदी, उह जिन्ना मर्जी बोली जाए क्रिज क्रिज के कोई किसे ते असर नहीं उहदा हुंदा।
श्रवण करे कुछ होए न तिस पे,
जे कोई सुन भी लवे उहदे कोलों ते उह सुन के एक कान चो दूजे कान चो कढ़ी जांदा, कोई उहदे ते असर नहीं हुंदा स्रोते ते।
इम सतगुर सो सिख सराहे,
पातशाह ने भाई लाला सेठी, भाई चूहड़ साई ते भाई निहालू जी दी सलाघा कीती। ये धन ने गुरसिख आप कमाई करदे आ, फिर उपदेश देंदे आ। जेड़े केवल उपदेश ही देण, अवर उपदेशा आप ना करे, आवत जावत जन्मै मरै, ਉਹ ਏਦਾਂ ਦੀ ਬਿਰਤੀ ਨੂੰ ਪ੍ਰਾਪਤ ਹੁੰਦੇ ਹਨ।
ਜਿਨਕੋ ਪ੍ਰੇਮ ਗੁਰੂ ਪਗ ਮਾਈ,
ਮਹਾਰਾਜ ਜੀ ਨੇ ਸਿੱਖਾਂ ਦੀ ਸਲਾਘਾ ਕੀਤੀ, ਜਿਨ੍ਹਾਂ ਦੇ ਦਿਲਾਂ ਵਿੱਚ ਗੁਰੂ ਜੀ ਦਾ ਪ੍ਰੇਮ ਹੈ, ਸਤਿਗੁਰੂ ਜੀ ਦੀ ਪ੍ਰੀਤ ਹੈ।
ਸੁਨ ਅਪਰਨ ਗੁਣ ਸ਼ੁਭ ਉਰ ਧਾਰੇ,
ਮਹਾਰਾਜ ਜੀ ਦੇ ਬਚਨ ਸੁਣ ਕੇ ਹੋਰਨਾਂ ਨੇ ਵੀ ਇਹ ਸ਼ੁਭ ਗੁਣ ਧਾਰਨ ਕੀਤੇ, ਹੋਰਨਾਂ ਨੇ ਵੀ ਗੁਰੂਦੇਵ ਦਾ ਇਹ ਪਾਵਨ ਉਪਦੇਸ਼ ਹਿਰਦੇ ਚ ਵਸਾਇਆ।
ਚੌਂ ਦਿਸ਼ਮੈਂ ਗੁਰ ਕੋ ਜੈਕਾਰੇ,
ਚੌਂ ਦਿਸ਼ਾਵਾਂ ਵਿੱਚ ਸਤਿਗੁਰਾਂ ਦੀ ਜੈ ਜੈਕਾਰ ਦਾ ਨਾਦ ਜਿਹੜਾ ਉਹ ਗੂੰਜ ਰਿਹਾ, ਚੌਂ ਦਿਸ਼ਾਵਾਂ ਵਿੱਚ ਗੁਰਦੇਵ ਦੀ ਜੈ ਜੈਕਾਰ ਹੋ ਰਹੀ ਹੈ।
ਦੋਹਰਾ ਇੱਕ ਰਾਮਾ ਚੰਜੀ ਹੁਤੋ ਹੇਮੋ ਸੋਇਨੀ ਦੋਏ,
ਖਾਲਸਾ ਜੀ ਇੱਕ ਗੁਰਸਿੱਖ ਸਨ ਭਾਈ ਰਾਮਾ ਚੰਜੀ ਜੀ, ਦੂਜੇ ਸਨ ਭਾਈ ਹੇਮੂ ਸੋਇਨੀ ਜੀ।
ਜੱਟੂ ਭੰਡਾਰੀ ਤ੍ਰਿਤੀ ਸ਼ਹਾਦਰਾ ਰਹਿ ਸੋਏ,
ਤੀਜੇ ਸਨ ਭਾਈ ਜੱਟੂ ਭੰਡਾਰੀ ਜੀ, ਜਿਹੜੇ ਸ਼ਾਹਦਰੇ ਨਗਰ ਦੇ ਰਹਿਣ ਵਾਲੇ ਸਨ। ਸ਼ਾਹਦਰੇ ਨਗਰ ਤੋਂ ਇਹ ਚੱਲ ਕੇ ਆਏ ਨੇ ਗੁਰੂ ਚਰਨਾਂ ਚ, ਮਹਾਰਾਜ ਜੀ ਨੂੰ ਬੇਨਤੀ ਕਰਦੇ ਹੈ। ਮਹਾਰਾਜ ਜਿੰਨਾ ਚਿਰ ਕਥਾ ਕੀਰਤਨ ਸੁਣਦੇ ਆ ਉਹਨਾਂ ਚਿਰ ਥੋੜਾ ਬਹੁਤਾ ਅਸਰ ਜਿਹਾ ਰਹਿੰਦਾ, ਜਦੋਂ ਚਲੇ ਜਾਈਏ ਬਾਅਦ ਵਿੱਚ ਫਿਰ ਅਸਰ ਖਤਮ ਹੋ ਜਾਂਦਾ, ਵੀ ਐਸਾ ਕਿਉਂ ਹੁੰਦਾ। ਤੋ ਗਰੀਬ ਨਵਾਜ ਪਾਤਸ਼ਾਹ ਦੱਸ ਰਹੇ ਨੇ ਉਹ ਬਚਨ ਸਾਰੇ, ਅਗੰਮੀ ਬਚਨ ਨੇ, ਦਰਗਾਹੀ ਬਚਨ ਨੇ, ਜੋ ਨਿਰੰਕਾਰ ਦੇ ਘਰੋਂ ਉਤਰੇ ਹੈ, ਉਹ ਆਪ ਜੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ।